ਭੁੱਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਉ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਬਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹੋ ਜਹਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨ ਇਛੜੀਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਓ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਭੁੱਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਪੋਹ ਦਾ ਮਹੀਨਾ ਤੁਖਾਰ ਕੱਕਰ ਬਰਫ ਪਾਲਾ ਮਾਝ ਰਾਗ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਰਾਂਮਾਂ ਨਾਮਕ ਬਾਣੀ ਦੁਆਰਾ ਇਹ ਉਪਦੇਸ਼, ਜਿਨ੍ਹਾਂ ਦੇ ਕੰਠ ਦੇ ਪਰਮਾਤਮਾ ਦਾ ਨਾਮ ਹੁੰਦਾ ਹੈ, ਪੋਹ ਦੇ ਮਹੀਨੇ ਦਾ ਤੁਖਾਰ ਕੱਕਰ ਪਾਲਾ ਉਹਨਾਂ ਨੂੰ ਨਹੀਂ ਵਿਆਪਦਾ। ਦਰਅਸਲ ਅੱਤ ਦੀ ਗਰਮੀ ਜਿੱਥੇ ਮਨੁੱਖ ਨੂੰ ਬੇਚੈਨ ਕਰ ਦਿੰਦੀ ਹੈ, ਅੱਤ ਦੀ ਠੰਡ ਮਨੁੱਖ ਨੂੰ ਆਲਸੀ ਕਰ ਦਿੰਦੀ ਹੈ, ਦਲਿਦਰੀ ਬਣਾ ਦਿੰਦੀ ਹੈ। ਬਹੁਤ ਠੰਡ ਹੈ, ਬਹੁਤ ਠੰਡ ਹੈ, ਉੱਠਣ ਨੂੰ ਜੀ ਨਹੀਂ ਕਰਦਾ। ਅੱਗ ਕੋਲ ਬੈਠੇ ਰਹੀਏ, ਬਿਸਤਰ ਵਿੱਚ ਬੈਠੇ ਰਹੀਏ, ਕਮਰੇ ਵਿੱਚ ਬੈਠੇ ਰਹੀਏ, ਧੁੱਪ 'ਤੇ ਬੈਠੇ ਰਹੀਏ, ਕਿਧਰੇ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ, ਕਿਧਰੇ ਵੀ ਜਾਣ ਨੂੰ ਜੀ ਨਹੀਂ ਕਰਦਾ। ਔਰ ਇਸ ਤਰ੍ਹਾਂ ਹੱਡ ਜੁੜਦੇ ਨੇ, ਸਰੀਰ ਜੁੜਿਆ ਜੁੜਿਆ ਰਹਿੰਦਾ। ਠੰਡ ਦਾ ਆਪਣਾ ਇੱਕ ਅਸਰ, ਔਰ ਜਿਤਨੀ ਗਹਿਰੀ ਠੰਡ ਹੋਵੇਗੀ ਉਤਨਾ ਹੀ ਮਨੁੱਖ ਆਲਸੀ ਹੋ ਜਾਂਦਾ ਹੈ, ਦਲਿਦਰੀ ਹੋ ਜਾਂਦਾ ਹੈ, ਔਰ ਮਹਿਲਾ ਜਿਹਾ ਰਹਿਣ ਲੱਗ ਪੈਂਦਾ। ਪਰ ਬਹੁਤ ਗਰਮੀ ਹੈ, ਬਹੁਤ ਗਰਮੀ ਹੈ ਤਾਂ ਬੇਚੈਨ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ। ਹੂ ਬਹੂ ਇਸ ਤਰ੍ਹਾਂ ਦੇਖਣ ਵਿੱਚ ਆਇਆ ਮਾਨਸਿਕ ਮੰਡਲ ਵਿੱਚ ਵੀ, ਜਿੱਥੇ ਕ੍ਰੋਧ ਹੈ ਔਰ ਅਹੰਕਾਰ ਹੈ, ਲੋਭ ਹੈ, ਬੜੀ ਜ਼ਾਲਮਾਨਾ ਤਬੀਅਤ ਹੈ, ਅੱਤ ਦੀ ਗਰਮੀ ਹੈ, ਉੱਥੇ ਵੀ ਦੁੱਖ ਹੀ ਦੁੱਖ ਹੈ। ਪਰ ਜਿੱਥੇ ਅੱਤ ਦੀ ਠੰਡ ਹੈ, ਬੜਾ ਗਹਿਰਾ ਆਲਸ ਹੈ, ਬਹੁਤ ਗਹਿਰੀ ਦਰਿਦਰੀ ਹੈ, ਦੇਖਣ ਵਿੱਚ ਆਇਆ ਹੈ ਉੱਥੇ ਵੀ ਦੁੱਖ ਹੈ। ਜੀਵਨ ਵਿੱਚ ਹਰਕਤ ਚਾਹੀਦੀ ਹੈ, ਨਾ ਗਰਮੀ ਰੋਕੇ ਨਾ ਠੰਡ ਰੋਕੇ, ਭਾਵ ਨਾ ਜ਼ਾਲਮਾਨਾ ਤਬੀਅਤ ਹੋਵੇ ਅਤੇ ਨਾ ਹੀ ਆਲਸ ਅਤੇ ਦਲਿਦਰੀ ਹੋਵੇ। ਪਰ ਕੀ ਕੀਤਾ ਜਾਏ ਜੇ ਬਾਹਰ ਬਹੁਤੀ ਠੰਡ ਹੋਵੇ, ਕੱਕਰ ਪੈ ਰਹੀ ਹੈ, ਬਰਫ਼ ਪੈ ਰਹੀ ਹੈ, ਸਰਦ ਸੀਤ ਲਹਿਰ ਚੱਲ ਰਹੀ ਹੈ, ਠੰਡੀਆਂ ਹਵਾਵਾਂ ਨੇ, ਐਸੇ ਮਾਹੌਲ ਵਿੱਚ ਕੀ ਕਰੀਏ। ਦਰਅਸਲ ਵਿਗਿਆਨ ਨੇ ਤਾਂ ਅਜੇ ਖੋਜ ਕਰਨੀ ਹੈ, ਪਰ ਧਰਮ ਕਹਿੰਦਾ ਹੈ ਜਿਨ੍ਹਾਂ ਦੇ ਕੰਠ ਦੇ ਪਰਮਾਤਮਾ ਦਾ ਨਾਂ ਹੋਵੇ, ਇਤਨਾ ਉਤਸ਼ਾਹ ਹੁੰਦਾ ਉਹਨਾਂ ਦੇ ਅੰਦਰ, ਇਤਨੀ ਉਮੰਗ ਆਉਂਦੀ ਹੈ ਕਿ ਪੋਹ ਦੇ ਮਹੀਨੇ ਦਾ ਕੱਕਰ ਪਾਲਾ ਉਹਨਾਂ ਦੇ ਅੰਦਰ ਆਲਸ ਨਹੀਂ ਪੈਦਾ ਕਰਦਾ। ਪਰਮਾਤਮਾ ਦਾ ਨਾਮ ਅਨੰਤ ਗੁਣਾਂ ਵਿੱਚ ਇਸ ਦੈਵੀ ਗੁਣ ਨੂੰ ਵੀ ਜੋ ਹੈ ਪੈਦਾ ਕਰ ਦਿੰਦਾ ਹੈ ਕਿ ਮਨੁੱਖ ਫੁਰਤੀਲਾ ਹੋ ਜਾਂਦਾ ਹੈ, ਚੁਸਤ ਹੋ ਜਾਂਦਾ ਹੈ, ਆਲਸ ਦੂਰ ਹੋ ਜਾਂਦਾ ਹੈ। ਆਲਸ ਛੀਜ ਗਿਆ ਸਭ ਤਨ ਦੇ, ਯਾ ਹੋਰ ਪੰਕਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ, ਮਹਾ ਮੋਹਣੀ ਤੁਧ ਨਾ ਵਿਆਪੇ ਤੇਰਾ ਆਲਸ ਕਹਾਂ ਗਏ। ਪਰਮਾਤਮਾ ਦਾ ਨਾਮ ਐਸਾ ਹੈ, ਵਾਕਈ ਆਲਸ ਚਲਾ ਜਾਂਦਾ ਹੈ, ਆਲਸ ਨਹੀਂ ਰਹਿੰਦਾ, ਦਲਿਦਰੀ ਨਹੀਂ ਰਹਿੰਦੀ। ਤੋ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਕੰਠ ਦੇ ਵਿੱਚ ਪਰਮਾਤਮਾ ਦਾ ਨਾਮ ਹੈ, ਹਰ ਵਕਤ ਉਸਦੇ ਨਾਮ ਦਾ ਉਚਾਰਨ ਜਿਹੜੇ ਕੰਠ ਕਰਦੇ ਨੇ, ਉਹਨਾਂ ਦੇ ਅੰਦਰ ਇਤਨੀ ਨਿਘ ਆ ਜਾਂਦੀ ਹੈ ਕਿ ਪੋਹ ਦੇ ਮਹੀਨੇ ਦੀ ਤੁਖਾਰ, ਠੰਡ, ਇਕੱਕਰ ਉਹਨਾਂ ਦੇ ਅੰਦਰ ਆਲਸ ਨਹੀਂ ਪੈਦਾ ਕਰਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਮ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾ। ਜਿਨ੍ਹਾਂ ਦਾ ਮਨ ਪਰਿਪੂਰਨ ਪਰਮਾਤਮਾ ਦੇ ਦਰਸ਼ਨਾਂ ਵਿੱਚ ਲੀਨ ਹੋ ਗਿਆ ਔਰ ਰੱਬੀ ਗੁਣ ਹਿਰਦੇ ਵਿੱਚ ਵਸ ਗਏ ਨੇ, ਪਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪਿਆ, ਐਸੀਆਂ ਜੋ ਜੀਵ ਇਸਤਰੀਆਂ ਨੇ, ਐਸੇ ਜੋ ਪੁਰਸ਼ ਨੇ, ਉਹਨਾਂ ਨੂੰ ਪੋਹ ਦੇ ਮਹੀਨੇ ਦੀ ਇਹ ਠੰਡ ਨਹੀਂ ਵਿਆਪਦੀ ਔਰ ਉਹਨਾਂ ਦੇ ਅਧਿਆਤਮਕ ਗੁਣਾਂ ਵਿੱਚ ਰੋਕ ਨਹੀਂ ਖੜਾ ਕਰਦੀ। ਐਸੀਆਂ ਜਿਹੜੀਆਂ ਜੀਵ ਇਸਤਰੀਆਂ ਨੇ, ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ, ਉਹ ਕੇਵਲ ਓਟ ਆਸਰਾ ਗੋਵਿੰਦ ਗੋਪਾਲ, ਸ੍ਰਿਸ਼ਟੀ ਦਾ ਜੋ ਪਾਲਨਹਾਰ ਹੈ, ਜੋ ਰਾਏ ਮਾਲਕ ਹੈ, ਉਸਦੀ ਹੀ ਓਟ ਤੱਕਦੀਆਂ ਨੇ, ਉਸਦੇ ਆਸਰੇ ਤੇ ਹੀ ਆਪਣਾ ਜੀਵਨ ਬਤੀਤ ਕਰਦੀਆਂ ਨੇ। ਦਰਅਸਲ ਜੀਵਨ ਲਈ ਕੋਈ ਨਾ ਕੋਈ ਆਧਾਰ ਆਸਰਾ ਓਟ ਤੇ ਚਾਹੀਦਾ ਹੈ। ਦੇਖਦੇ ਹਾਂ ਦਰਖਤ ਖੜੇ ਨੇ ਜ਼ਮੀਨ ਦੇ ਆਸਰੇ ਤੇ, ਉੱਚੇ ਉੱਚੇ ਮਹਿਲ ਖੜੇ ਨੇ ਬੁਨਿਆਦਾਂ ਦੇ ਆਸਰੇ ਤੇ। ਦੇਖਦੇ ਹਾਂ ਰੇਲਾਂ ਮੋਟਰਾਂ ਗੱਡੀਆਂ ਚੱਲ ਰਹੀਆਂ ਨੇ ਗੈਸ ਪੈਟਰੋਲ ਦੇ ਆਸਰੇ ਤੇ। ਜੀਵਨ ਨੂੰ ਚੱਲਣ ਲਈ ਔਰ ਜੀਵਨ ਵਿੱਚ ਖੁਸ਼ੀਆਂ ਨੂੰ ਚੱਲਣ ਲਈ, ਜੀਵਨ ਵਿੱਚ ਆਨੰਦ ਮਗਨਤਾ ਇਹ ਵੀ ਚੱਲਦੀ ਰਹੇ, ਤਾਂ ਕੋਈ ਤੇ ਆਧਾਰ ਚਾਹੀਦਾ, ਕੋਈ ਤੇ ਟੇਕ ਚਾਹੀਦੀ ਹੈ। ਇਹ ਖਿਆਲ ਤੇ ਮਨੁੱਖ ਦੇ ਅੰਦਰ ਹੈ, ਪਰ ਮਨੁੱਖ ਆਪਣਾ ਆਸਰਾ ਲੱਭਣ ਵਿੱਚ ਹਮੇਸ਼ਾ ਹੀ ਗਲਤੀ ਕਰਦਾ ਹੈ। ਕਦੀ ਕਹਿ ਦਿੰਦਾ ਹੈ ਮਾਂ ਆਸਰਾ ਹੈ, ਕਦੀ ਕਹਿੰਦਾ ਹੈ ਪਿਤਾ ਆਸਰਾ ਹੈ, ਇਹ ਭਰਾ ਆਸਰਾ ਹੈ, ਇਹ ਪਤਨੀ ਜਾਂ ਪਤੀ ਮੇਰਾ ਆਸਰਾ ਹੈ, ਇਹ ਬੱਚੇ ਮੇਰਾ ਆਸਰਾ ਨੇ, ਇਹ ਪੜੋਸੀ ਇਹ ਮਿੱਤਰ ਮੇਰਾ ਆਸਰਾ ਹੈ। ਪਰ ਇਹ ਆਸਰੇ ਆਰਜ਼ੀ ਨੇ, ਵਕਤੀ ਨੇ, ਕਿਉਂਕਿ ਉਹ ਮੋਤੇ ਸੁਖ ਚਾਤ ਹੈ, ਹਮ ਉਹਤੇ ਸੁਖ ਚਾਤ ਹੈ। ਜਿੱਥੇ ਅਸੀਂ ਉਹਨਾਂ ਕੋਲ ਸੁੱਖ ਖੇੜਾ ਅਤੇ ਖੁਸ਼ੀਆਂ ਚਾਹੁੰਦੇ ਹਾਂ, ਆਧਾਰ ਬਣਾਉਂਦੇ ਹਾਂ, ਉੱਥੇ ਉਹ ਸਾਨੂੰ ਵੀ ਆਧਾਰ ਬਣਾ ਕੇ ਸਾਡੇ ਕੋਲ ਵੀ ਖੇੜਾ ਅਤੇ ਖੁਸ਼ੀਆਂ ਲੈਣਾ ਚਾਹੁੰਦੇ ਨੇ। ਇਸ ਵਾਸਤੇ ਸੰਸਾਰ ਦੇ ਸਾਰੇ ਸੰਬੰਧ ਨੂੰ ਇੰਜ ਆਖਿਆ ਗਿਆ, ਲੈਣ ਦੇਣ ਦੇ ਸੰਬੰਧ। ਜਿੱਥੇ ਸੁੱਖ ਦੇਣਾ ਬੰਦ ਹੋ ਜਾਏ, ਸੁੱਖ ਲੈਣਾ ਵੀ ਬੰਦ ਹੋ ਜਾਂਦਾ ਹੈ। ਜਿੱਥੇ ਕੋਈ ਕਿਸੇ ਨੂੰ ਪ੍ਰਸੰਨਤਾ ਦੇਵੇ ਨਾ, ਪ੍ਰਸੰਨਤਾ ਲੈਣੀ ਵੀ ਔਖੀ ਹੋ ਜਾਏਗੀ। ਕੋਈ ਕਿਸੇ ਨੂੰ ਇੱਜ਼ਤ ਦੇਵੇ ਨਾ, ਇੱਜ਼ਤ ਲੈਣੀ ਵੀ ਔਖੀ ਹੋ ਜਾਏਗੀ। ਇਹ ਤੇ ਸਾਰੇ ਦੇਣ ਲੈਣ ਦੇ ਸੰਬੰਧ ਨੇ। ਇੱਕ ਸੰਬੰਧ ਐਸਾ ਹੈ ਪਰਿਪੂਰਨ ਪਰਮਾਤਮਾ ਦਾ, ਜੋ ਦਿੰਦਾ ਹੀ ਹੈ, ਦਿੰਦਾ ਹੀ ਹੈ, ਦਿੰਦਾ ਹੀ ਹੈ, ਬਦਲੇ ਵਿੱਚ ਕੁਛ ਵੀ ਨਹੀਂ ਲੈਂਦਾ। ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਦਿੰਦਾ ਦਿੰਦਾ ਨਹੀਂ ਥੱਕਦਾ, ਲੈਂਦੇ ਲੈਂਦੇ ਜੀਵ ਥੱਕ ਜਾਂਦੇ। ਫਿਰ ਉਹ ਦੇਣ ਵਾਲਾ ਐਸਾ ਹੈ ਕਿ ਵੱਡਾ ਦਾਤਾ ਤਿਲ ਨਾ ਤਵਾਏ, ਪਹਾੜਾਂ ਜਿਤਨੀਆਂ ਦਾਤਾਂ ਦੇ ਕੇ ਵੀ ਤਿਲ ਜਿਤਨੀ ਵੀ ਮੰਗ ਨਹੀਂ ਰੱਖਦਾ। ਨਹੀਂ ਤੇ ਅਕਸਰ ਦੇਖਿਆ ਤਿਲ ਜਿਤਨਾ ਪਰਉਪਕਾਰ ਕਰਕੇ ਕਿਸੇ ਤੇ, ਮਨੁੱਖ ਪਹਾੜਾਂ ਜਿਤਨਾ ਬਦਲੇ ਵਿੱਚ ਮੰਗਦਾ, ਬਹੁਤ ਮੰਗਦਾ ਹੈ। ਮੈਂ ਤੇਰੇ ਨਾਲ ਇਹ ਕੀਤਾ, ਹੁਣ ਤੂੰ ਕਰ। ਥੋੜ੍ਹਾ ਜਿਹਾ ਕਰਕੇ, ਥੋੜ੍ਹਾ ਜਿਹਾ ਸੁੱਖ ਦੇ ਕੇ ਮਨੁੱਖ ਦੂਸਰੇ ਕੋਲ ਬਹੁਤ ਵੱਡਾ ਸੁੱਖ ਮੰਗਦਾ ਹੈ। ਪਰ ਇੱਕ ਪਰਿਪੂਰਨ ਪਰਮਾਤਮਾ ਹੈ, ਇਤਨੇ ਖੇੜੇ ਖੁਸ਼ੀਆਂ ਦੇ ਕੇ ਵੀ ਬਦਲੇ ਵਿੱਚ ਕੁਛ ਮੰਗ ਨਹੀਂ ਹੈ। ਦਾਤਾ ਹੈ ਵੱਡਾ ਦਾਤਾ, ਤਿਲ ਨਾ ਤਮਾਏ। ਤੋ ਜਿਨ੍ਹਾਂ ਨੇ ਐਸੇ ਪਰਮਾਤਮਾ ਦੀ ਓਟ ਪਕੜੀ ਹੈ, ਐਸੇ ਪਰਮਾਤਮਾ ਦਾ ਆਸਰਾ ਪਕੜਿਆ ਹੈ, ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ, ਮਾਲਕ ਹੈ, ਸਦੀਵੀ ਖੇੜੇ ਤੇ ਖੁਸ਼ੀਆਂ ਚ ਰਹਿੰਦੀਆਂ ਨੇ। ਸਾਹਿਬ ਕਹਿੰਦੇ ਨੇ ਉਹਨਾਂ ਦੇ ਅੰਦਰ ਇਹ ਅਰਦਾਸ ਵੀ ਪੈਦਾ ਹੁੰਦੀ ਹੈ ਕਿ ਉਹ ਜੋ ਮਾਲਕ ਹੈ ਉਹਦੀ ਸੇਵਾ ਵਿੱਚ ਹੀ ਜੁੜੇ ਰਹੀਏ ਔਰ ਸੇਵਾ ਦਾ ਹੀ ਲਾਹ ਖਟੀਏ, ਆਨੰਦ ਖਟੀਏ। ਐਸੇ ਜੋ ਸੇਵਾ ਵਿੱਚ ਜੁਟੀਆਂ ਹਨ ਪ੍ਰਭੂ ਦੀ ਔਰ ਉਸਦਾ ਓਟ ਆਸਰਾ ਤੱਕ ਕੇ ਆਪਣਾ ਜੀਵਨ ਬਤੀਤ ਕਰ ਰਹੀਆਂ ਨੇ, महाराज कहिंदे ने बिखिया पोह न सकई मिल साधु गुण। उन्हां नूं विषयां दी जहर नहीं व्यापदी, विकारां दी जहर नहीं व्यापदी। क्यों? क्योंकि गुरु दी संगत विच बैठ के, सत्संग विच बैठ के ओ जीव इस्त्रियां परमात्मा दे गुणां दी संभाल करदियां ने, ओदे गुणां नूं अपने हिरदे विच वसांदियां ने, और उस दा ही केवल आसरा तक के, उसनूं ही केवल ओट बना के अपना जीवन बतीत करदियां ने। इस वास्ते विकारां दी जहर उन्हां नूं नहीं व्यापदी। इह सही आसरा है। इस आसरे नूं जद वी कोई अपनी जिंदगी दा आधार ओट बना लैंदा है, ऐसा पुरश जगत विच कदी भी आसरा नहीं होंदा। शायद इस वास्ते परमात्मा नूं न्यासरियां दा आसरा आखिया गया है। न्योटियां दी ओट, निमाणियां दा मान, नितानियां दा दान। और ए हकीकत है कि जितने चिर तक मनुख छोटे छोटे आसरे और ओट बनाई रखता है, उहदे अंदर प्रभु दी ओट दा ख्याल नहीं पैदा होंदा। तो पातशाह कहिंदे ने ए पोह दा महीना, ए कक्कर, ए पाला, ए सीत लहर, ए ठंड, जो लगदे ही मनुख नूं आलसी ते दलिद्री बना देंदियां ने। जद कंठ दे परिपूर्ण परमात्मा दा नाम होवे ते उसकी ओट होवे, कोई भी कक्कर, कोई भी पैंदी बर्फ ते सीत लहर उसनूं आलसी नहीं बना सकदी। वो उद्यमी होवेगा, उत्साही होवेगा और फुर्तीला होवेगा। साहब अगां चल के कहिंदे ने जह तें उपजी तह मिली सच्ची प्रीत समा। गुरु दी संगत विच बैठ के प्रभु दे गुण गावदियां गावदियां ए जी इस्त्री जिथों इसकी उत्पत्ति होई सी उसकी प्रीत करके उस दे विच ही समा गई। जिथों आवना होया सी उस दे विच ही समाणा नसीब हो गया। कर गए लीनी पार ब्रह्म बौर न विछड़िया। कर कर कहिंदे ने हथ नूं। परमात्मा ने अपना हथ दे के अपना बना लिया, गले नाल ला लिया और ऐसा मिलाप बख्शिया, हुण मुड़के विछोड़ा नहीं। जगत विच जितने मिलाप ने आखिर एक ना एक दिन विछोड़ा होंदा है। चाहे ये मिलाप पुत्रां दा होवे, मित्रां दा होवे, मां बाप दा होवे, भरावां दा होवे, पड़ोसियां दा होवे, गहरे तो गहरे सजणां दा होवे, एक दिन विछोड़े दा दुख देखना ही पैंदा है। या तो जीवदियां जी ये विछोड़ा हो जाता है या फिर मर के विछोड़ा हो जाता है। सारियां तो ही मनुख टुट जाता है। पर ये प्रभु दा मिलाप जो वो आप बांह पकड़ के करांदा है अपना मिलाप, विछोड़े दा दुख इस मिले हुए नूं भोगना नहीं पैंदा। सतगुर दी बाणी दा भी फैसला, मिलिया होए न विछड़े जे मिलिया होए। एक दफा जे ये मिल जाए फिर विछोड़ा नहीं, फिर टुटना नहीं। तो साहिब फरमान करदे ने जह तें उपजी तह मिली सच्ची प्रीत समाओ, कर गए लीनी पार ब्रह्म बहुर न विछड़िया। बार जाओ लख बेरिया हर सज्जन अगम अगाओ। ओ परिपूर्ण परमात्मा अगम है, सड़ी सोच तो परे है, सड़े विचारां तो परे है, सड़े इंद्रियां दी शक्ति तो परे है, ते सड़ी पकड़ तो भी परे है। साहिब कहिंदे ने जीव स्त्री प्रभु दे गुणां नूं गाउंदियां गाउंदियां जद प्रभावित होंदी है, ये महानता उसकी उसके सामने उजागर होंदी है और उसके अंदरों ऐसे ख्याल पैदा होंदे ने मैं लखां दफा सदके जांदियां ऐसे परमात्मा तो, मैं बार बार निछावर घोल घोल जांदियां, मैं कुर्बान होंदियां ऐसे परमात्मा तो, भावें वह मेरी पकड़ दे च नहीं, भावें वह मेरी पहुँच तो परे है, भावें वह मेरी सोच तो परे है, फिर भी मैं तो परे नहीं, फिर भी मेरे कोल है। हाँ मेरे रोम रोम विच है, मेरी सोच तो परे है, मेरे कण कण विच रमिया होया है, पर मेरी पकड़ तो परे है। ये इस तरह है कि सूरज की एक एक किरण मैनू छू रही है, फिर भी सूरज की पकड़ बहुत दूर है, मेरे हत्थां च सूरज नहीं है। भावें उस दियां किरणां मैनू छू रही ने, सूरज दियां किरणां करके मैं जी रहा, सूरज दियां किरणां ही मेरियां पालना कर रही ने, फिर भी मेरी हत्थां विच सूरज नहीं है, मेरे कोल होंदे होया भी वह मेरी पकड़ दे च नहीं है, मेरी पहुँच दे च नहीं है। इस तरह परमात्मा रोम रोम विच है, उस तो बिना असी हो भी नहीं सकते। अगर सूरज ठंडा पै जाए तो सब कुछ ठंडा पै जाएगा, अगर ईश्वर नहीं तो फिर कुछ भी नहीं। ईश्वर करके ही असी हाँ, और वह साढ़े कोल है, रोम रोम विच है, फिर भी साड़ी पकड़ तो परे, साड़ी पहुँच तो परे, साड़ी सोच तो परे। साहिब कहिंदे ने ऐसा जो परिपूर्ण परमात्मा है, असी बार बार उस तो सदके जाते हाँ, कुरबान जाते हाँ। बार जाओ लख बेरिया हर सज्जन अगम अगाओ, सरम पई नारायण नानक दर पई आओ। इस तरह जोदड़ी करदी होई जिहड़ी जीव स्त्री परमात्मा दे दर ते ढह पैंदी है, कहिंदे ने परमात्मा शरण पालक है, फिर परमात्मा शरण आए हुए दी रखदा है। और ऐसा जो जोदड़ी करदा होया दर ते ढह पे है, समझ लो परमात्मा ने उसनु मालक बना दिता है, सिंघासन ते बिठा दिता है, उसनु अपना बना दिता है, वह शर्म पै दी रखदा है। पोख सुहंदा सर्व सुख जिस बख्शे वे प्रवाह, पोह दे महीने दा ए उपदेश संदेश, सारे सुख उसकी झोली समझ लो जिस दे उते ओ बेपरवाह परिपूर्ण परमात्मा बख्शिश कर देवे। अनेकां गुणां विच परमात्मा दा एक यह भी गुण है बेपरवाह, ते जद कोई उस बेपरवाह नाल जुड़दा है आप भी बेपरवाह हो जांदा है। बेपरवाह सदा रंग हर के जांखो पाक स्वामी, किसे दे दबाव हेठ आके हसना ये बेपरवाही दा हसना नहीं है। किसे दी लोड़ पूरी करन वास्ते ही रो पैना ये बेपरवाही दा रोना नहीं है। जैसे किसे मर्ग वाले घर दिच चले गए, बहुत सारे रोंदे पै सन, ते उत्थे मुंह निकल गया सुभाव की कह दिता सानू बहुत अफसोस होया, माड़े जिया नेत्र भी सज्जल होए, पर ये दूजियां करके, ये दूजियां दा प्रवाह है, ये बेपरवाही दे हंजू नहीं ने। और दूजे दा मुंह लिहाज रख के एवें बनावटी खुशी ते बनावटी हासा जाहिर करना ये बेपरवाही दा हासा नहीं है। जिहड़ा संत है जो उस बेपरवाह परमात्मा नाल जुड़िया होया है, उहदा हासा भी बेपरवाही दा, उहदा रोना भी बेपरवाही दा, उहदी खामोशी विच भी बेपरवाही। रंग हसे रंग रोवे चुप भी कर जाए, परवाह ना ही किसे केरी बाज सच्चे ना है। तो साहिब कहिंदे ने ए महीना पोह दा सारे दा सारा सुखां दा उसदा बतीत हो जांदा है, जिसनू ओ बेपरवाह परमात्मा अपने गुणा दी बख्शिश झोली विच पा देंदा है। भूख तुखार पड़े वण तृण रस सोखे, आवत की नाही मन तन वसे मुखे, मन तन रवरिया जग जीवन गुर सबदी रंग माणी, अंडज जेरत से तज उतबुज घट घट जोत समाणी, दर्शन देहो दयापत दाते गत पाओ मत देहो, नानक रंग रवे रस रसिया हर स्यों प्रीत सनेहो। तुखारी बारामा धन गुरु नानक देव जी महाराज दा अमर बचन। आप कहिंदे ने तुखार बर्फ कक्कर पाला पै रहा है पोह दे महीने विच, वण तृण रस सोखे जंगल विच बनस्पति दे घास सुकने शुरू हो गए, उपर बर्फ पै गई, बर्फ नाल भी बनस्पति सड़ दिए गल दिए। ऐसा ही नहीं कि अत दी गर्मी जद लू चले ते वनस्पति सुक दिए सड़ दिए, अत दी बर्फ पै जाए तां भी सुक दिए ਤੇ ਸੜਦੀ ਹੈ ਦੋਹਾਂ ਹਾਲਤਾਂ ਵਿੱਚ ਸਮਾਨ ਅਵਸਥਾ ਚਾਹੀਦੀ ਹੈ ਬਨਸਪਤੀ ਨੂੰ ਖਿੜਨ ਲਈ ਵੀ ਹੋ ਬਹੋ ਮਨ ਦੀ ਵੀ ਇਹੀ ਹਾਲਤ ਹੈ ਅੱਤ ਦੀ ਠੰਡ ਅੱਤ ਦਾ ਆਲਸ ਮਨੁੱਖ ਨੂੰ ਸੁਕਾ ਕੇ ਰੱਖ ਦਿੰਦਾ ਹੈ ਜੀਵਨ ਦੇ ਹਰ ਪਾਸੋਂ ਗਤੀ ਰੋਕ ਕੇ ਰੱਖ ਦਿੰਦਾ ਹੈ ਔਰ ਉੱਨਤ ਹੋਣਾ ਉਸ ਲਈ ਕਠਿਨ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੇ ਉੱਤੇ ਬਹੁਤ ਸੁੰਦਰ ਉਦਾਹਰਣ ਦਿੰਦੇ ਨੇ ਕਿ ਜਿਤਨੇ ਤਿਨਕੇ ਨੇ ਘਾਸ ਫੂਸ ਬਨਸਪਤੀ ਇਹਤੇ ਸੁੱਕਣੀ ਸ਼ੁਰੂ ਹੋ ਗਈ ਕਿਉਂਕਿ ਬਰਫ਼ ਪੈ ਗਈ ਅਤੇ ਬਰਫ਼ ਨਾਲ ਉਹਨਾਂ ਦਾ ਪੁੰਗਰਨਾ ਵਧਣਾ ਫੁੱਲਣਾ ਰੁਕ ਗਿਆ ਅੱਤ ਦੀ ਠੰਡ ਵਾਕਈ ਇਤਨਾ ਆਲਸੀ ਬਣਾ ਦਿੰਦੀ ਹੈ ਕਿ ਉਸ ਲਈ ਵਧਣਾ ਫੁੱਲਣਾ ਭਜਣਾ ਦੌੜਨਾ ਕੁਛ ਕਰਨਾ ਇਹ ਸਾਰੇ ਦਾ ਸਾਰਾ ਰੁਕ ਜਾਂਦਾ ਹੈ ਸਾਹਿਬ ਕਹਿੰਦੇ ਨੇ ਪੋਹ ਦੇ ਮਹੀਨੇ ਦਾ ਇਹ ਪ੍ਰਤਾਪ ਪੋਕ ਦੇ ਮਹੀਨੇ ਦਾ ਇਹ ਅਸਰ ਪੋਖ ਤੁਖਾਰ ਪੜੇ ਵਣ ਤ੍ਰਿਣ ਰਸ ਸੋਖੇ ਆਵਤ ਕੀ ਨਾਹੀ ਮਨ ਤਨ ਵਸੇ ਮੁਖੇ ਜੀਵ ਕਾਵਨ ਜੇ ਕਿਧਰੇ ਇਸ ਢੰਗ ਦੀ ਅਰਦਾਸ ਕਰੇ ਹੇ ਪ੍ਰਮਾਤਮਾ ਤੂੰ ਆਮਦਾ ਕਿਉਂ ਨਹੀਂ ਤੇਰੀ ਆਮਦ ਦੀ ਕੋਈ ਨਿੱਘ ਮੇਰਾ ਆਲਸ ਦੂਰ ਕਰੇ ਮੇਰੇ ਵਿੱਚ ਫੁਰਤੀਲਾਪਣ ਪੈਦਾ ਕਰੇ ਮੈਂ ਬੇਪਰਵਾਹ ਹੋਵਾਂ ਮੈਂ ਅੰਮ੍ਰਿਤ ਵੇਲੇ ਉੱਠ ਸਕਾਂ ਮੈਂ ਗੁਣਾਂ ਨੂੰ ਸੰਗ੍ਰਹਿ ਕਰ ਸਕਾਂ ਤੂੰ ਆਉਂਦਾ ਕਿਉਂ ਨਹੀਂ ਆਵਤ ਕੀ ਨਾਹੀਂ ਮਨ ਤਨ ਵਸੇ ਮੁਖੇ ਤੂੰ ਮਨ ਦੇ ਚ ਵਸ ਤਨ ਦੇ ਚ ਵਸ ਮੁਖ ਦੇ ਚ ਵਸ ਇਸ ਨਿਗ ਦੇ ਨਾਲ ਪੋਕ ਦੇ ਮਹੀਨੇ ਦੀ ਜੋ ਇਹ ਸੀਤ ਲਹਿਰ ਹੈ ਇਹ ਜੋ ਕੱਕਰ ਤੇ ਪਾਲਾ ਹੈ ਇਹ ਨਹੀਂ ਵਿਆਪੇਗਾ ਜੋ ਖਿਆਲ ਮਾਝ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਤੁਖਾਰੀ ਰਾਗ ਵਿੱਚ ਪਹਿਲੇ ਹੀ ਪਹਿਲੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੋਇਆ ਵਾਕਈ ਜਦ ਮਨ ਵਿੱਚ ਉਹ ਵਸਦਾ ਹੈ ਤਾਂ ਤਨ ਵਿੱਚ ਵੀ ਵਸ ਜਾਂਦਾ ਹੈ ਜੈਸੇ ਮਨ ਵਿੱਚ ਉਸਦੀ ਯਾਦ ਵਸਦੀ ਹੈ ਤਨ ਸੇਵਾ ਕਰਨ ਲੱਗ ਪੈਂਦਾ ਹੈ ਆਲਸ ਦੂਰ ਹੋ ਜਾਂਦਾ ਹੈ ਔਰ ਜੈਸੇ ਉਸਦੇ ਗੁਣ ਮਨ ਨੂੰ ਪ੍ਰਭਾਵਿਤ ਕਰਦੇ ਨੇ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ ਅਭਿਆਸੀ ਦੀ ਇਹ ਪਹਿਚਾਣ ਹੈ ਕਿ ਉਹਦਾ ਤਨ ਸੇਵਾ ਵਿੱਚ ਲੀਨ ਹੈ ਉਹਦਾ ਮਨ ਯਾਦ ਵਿੱਚ ਲੀਨ ਹੈ ਉਹਦੀ ਰਸਨਾ ਜਾਪ ਵਿੱਚ ਲੀਨ ਹੈ ਬਸ ਇਹੀ ਪਹਿਚਾਣ ਹੈ ਰਸਨਾ ਜਪਦੀ ਜਾਏ ਤਨ ਸੇਵਾ ਕਰਦਾ ਜਾਏ ਔਰ ਮਨ ਉਸਦੀ ਯਾਦ ਵਿੱਚ ਜੋ ਹੈ ਲੀਨ ਹੋਵੇ ਤਾਂ ਸਾਹਿਬ ਐਸਾ ਪੈ ਫਰਮਾਨ ਕਰਦੇ ਨੇ ਆਵਤ ਕੀ ਨਾਹੀਂ ਮਨ ਤਨ ਵਸੇ ਮੁਖੇ ਇਹ ਪਰਿਪੂਰਨ ਪ੍ਰਮਾਤਮਾ ਤੂੰ ਆਉਂਦਾ ਕਿਉਂ ਨਹੀਂ ਮਨ ਵਿੱਚ ਵਸ ਤਨ ਦੇ ਚ ਵਸ ਮੁਖ ਦੇ ਚ ਵਸ ਤਾਂ ਕਿ ਇਸ ਵਸਣ ਦੇ ਨਾਲ ਮੈਨੂੰ ਨਿਗਦੀ ਪ੍ਰਾਪਤੀ ਹੋਵੇ ਔਰ ਇਹ ਆਲਸ ਜੋ ਕੱਕਰ ਕਰਕੇ ਹੈ ਬਰਫ਼ ਕਰਕੇ ਹੈ ਸੀਤ ਲਹਿਰ ਕਰਕੇ ਹੈ ਇਹ ਦੂਰ ਹੋਵੇ ਸਮਾਨ ਅਵਸਥਾ ਹੀ ਦਰਅਸਲ ਸੁਖਦਾਈ ਹੈ ਅਤੀ ਸਰਬਤਰ ਵਿਵਰਜਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਅਤੀ ਹੋਂ ਧੱਕਾ ਖਾਏ ਜੀਵਨ ਦੇ ਜਿਸ ਪੱਖ ਦੇ ਚ ਵੀ ਜਦੋਂ ਕਦੀ ਮਨੁੱਖ ਅਤ ਕਰਦਾ ਹੈ ਧੱਕੇ ਹੀ ਖਾਂਦਾ ਹੈ ਰਸ ਆਨੰਦ ਸਮਾਨ ਅਵਸਥਾ ਦੇ ਚ ਹੈ ਮਦ ਦੇ ਚ ਹੈ ਸਹਿਜ ਦੇ ਚ ਹੈ ਤੋ ਸਾਹਿਬ ਐਸਾ ਹੀ ਜੋ ਹੈ ਇੱਥੇ ਫਰਮਾਨ ਪਏ ਕਰਦੇ ਨੇ ਅਤ ਦੀ ਠੰਡ ਅਤ ਦਾ ਆਲਸ ਕਿਵੇਂ ਦੂਰ ਹੋਵੇ ਇਹ ਸੀਤ ਲਹਿਰ ਉੱਦਮ ਜੋ ਹੈ ਕਰਨ ਨੂੰ ਰੋਕਦੀ ਪਈ ਹੈ ਇਹ ਬਰਫ਼ ਜੀਵਨ ਦੀ ਸਾਰੀ ਹਰਕਤ ਨੂੰ ਰੋਕੀ ਬੈਠੀ ਹੈ ਔਰ ਬਨਸਪਤੀ ਦਾ ਫੁੱਲਣਾ ਵਧਣਾ ਹਰਾ ਹੋਣਾ ਔਖਾ ਹੁੰਦਾ ਜਾ ਰਿਹਾ ਹੈ ਜੀਵਨ ਵਿੱਚ ਹਰਿਆਵਲੀ ਦਾ ਪੈਦਾ ਕਰਨਾ ਕਠਿਨ ਹੁੰਦਾ ਜਾ ਰਿਹਾ ਹੈ ਤੋ ਕੀ ਕਰੀਏ ਸਾਹਿਬ ਕਹਿੰਦੇ ਨੇ ਇੰਜ ਫਰਿਆਦ ਕਰ ਹੇ ਪ੍ਰਭੂ ਤੂੰ ਮੇਰੇ ਮਨ ਵਿੱਚ ਕਿਉਂ ਨਹੀਂ ਵਸਦਾ ਤੂੰ ਮੇਰੇ ਤਨ ਵਿੱਚ ਕਿਉਂ ਨਹੀਂ ਵਸਦਾ ਤੂੰ ਮੇਰੇ ਮੁਖ ਵਿੱਚ ਕਿਉਂ ਨਹੀਂ ਵਸਦਾ ਇਸ ਤਰ੍ਹਾਂ ਦੀ ਜਿਹੜੀ ਮੰਗ ਤੇ ਚਾਹਤ ਹੈ ਅਗਰ ਕੋਈ ਉਸ ਠੰਡੇ ਮਹੀਨੇ ਵਿੱਚ ਵੀ ਕਰੇ ਤਾਂ ਉਸਦਾ ਮੁੱਖ ਉਚਾਰਨ ਕਰਨ ਲੱਗ ਪਵੇਗਾ ਮਨ ਵਿੱਚ ਪ੍ਰਭੂ ਵਸ ਜਾਏਗਾ ਤਨ ਸੇਵਾ ਵਿੱਚ ਲੀਨ ਹੋ ਜਾਏਗਾ ਇਸ ਤਰ੍ਹਾਂ ਦੀ ਨਿੱਘ ਦੀ ਪ੍ਰਾਪਤੀ ਹੁੰਦਿਆਂ ਹੀ ਪੋਹ ਦੇ ਮਹੀਨੇ ਦੀ ਜੋ ਇਹ ਰੋਕ ਹੈ ਉਸ ਲਈ ਇਹ ਰੋਕ ਸਾਬਤ ਨਹੀਂ ਹੋਵੇਗੀ ਆਵਤ ਕੀ ਨਾਹੀ ਮਨ ਤਨ ਵਸੇ ਮੁਖੇ ਮਨ ਤਨ ਰਵ ਰਿਹਾ ਜਗ ਜੀਵਨ ਗੁਰਸਬ ਦੀ ਰੰਗ ਮਾਣੀ ਸਾਹਿਬ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਮਿਲਾਪ ਦੇ ਦੁਆਰਾ ਜੀਵ ਇਸਤਰੀ ਮਨ ਤੇ ਤਨ ਵਿੱਚ ਪਰਿਪੂਰਨ ਪਰਮਾਤਮਾ ਨੂੰ ਵਸਾ ਕੇ ਰੰਗ ਮਾਣਦੀ ਹੈ। ਉਹ ਜੋ ਜਗਤ ਦਾ ਜੀਵਨ ਹੈ ਕਿਸੇ ਇੱਕ ਦਾ ਜੀਵਨ ਨਹੀਂ। ਆਮ ਜਗਤ ਵਿੱਚ ਕਹਾਵਤ ਹੈ ਫਲਾਣਾ ਤੇ ਮੇਰਾ ਜੀਵਨ ਹੈ, ਫਲਾਣਾ ਤੇ ਮੇਰੀ ਜਾਨ ਹੈ, ਕਹਾਵਤ ਹੈ, ਸੱਚ ਨਹੀਂ ਹੈ, ਹਕੀਕਤ ਨਹੀਂ ਹੈ। ਚਲੋ ਜੇ ਕਿਧਰੇ ਮਨ ਵੀ ਲਈਏ ਫਲਾਣਾ ਤੇ ਮੇਰੀ ਜਾਨ ਹੈ, ਪਰ ਸਿਰਫ ਉਸਦੀ ਜਾਨ ਹੋ ਸਕਦਾ ਹੈ, ਜਗਤ ਦੀ ਨਹੀਂ, ਸਾਰੇ ਸੰਸਾਰ ਦੀ ਨਹੀਂ, ਸਾਰੀ ਮਖਲੂਕ ਦੀ ਨਹੀਂ, ਅਵਲ ਤੇ ਕੋਈ ਕਿਸੇ ਦੀ ਵੀ ਜਾਨ ਨਹੀਂ। ਬੜਾ ਆਸ਼ਕੀ ਮਿਜ਼ਾਜੀ ਉਸ ਵਿੱਚ ਇਹ ਪ੍ਰਚਲਿਤ ਵਾਕ ਵੀ ਮੇਰੀ ਜਾਨ ਫਲਾਣਾ ਤੇ ਮੇਰੀ ਜਾਨ ਹੈ, ਮੇਰੇ ਪ੍ਰਾਣ ਹੈ, ਨਹੀਂ। ਜਗਤ ਦਾ ਜੀਵਨ, ਜਗਤ ਦੀ ਜਾਨ, ਜਗਤ ਦੇ ਪ੍ਰਾਣ ਕੇਵਲ ਪਰਿਪੂਰਨ ਪਰਮਾਤਮਾ ਹੈ। ਸਾਰਿਆਂ ਦੀ ਉਹ ਜਿੰਦ ਜਾਨ ਹੈ, ਸਾਰਿਆਂ ਦੀ ਉਹ ਪ੍ਰਾਣ ਹੈ, ਪਰ ਕਮਾਲ ਦੀ ਗੱਲ ਜੋ ਸਾਰਿਆਂ ਦੀ ਜਾਨ ਹੈ ਉਸਨੂੰ ਕੋਈ ਵੀ ਐਸਾ ਘੱਟ ਹੀ ਆਖਦਾ ਹੈ, ਹੇ ਪ੍ਰਭੂ ਤੂੰ ਮੇਰੇ ਪ੍ਰਾਣ ਹੈ, ਤੂੰ ਮੇਰੀ ਜਾਨ ਹੈ। ਲੇਕਿਨ ਉਹਨਾਂ ਨੂੰ ਇਹ ਕਹਿੰਦਾ ਫਿਰਦਾ ਹੈ ਇਹ ਮੇਰੀ ਜਾਨ, ਇਹ ਮੇਰੀ ਜਾਨ, ਜਦਕਿ ਉਸਦੀ ਜਾਨ ਹੈ ਹੀ ਨਹੀਂ, ਉਸਦੇ ਪ੍ਰਾਣ ਤੋਂ ਹੈ ਹੀ ਨਹੀਂ। ਤਾਂ ਸਾਹਿਬ ਫਰਮਾਨ ਪੇ ਕਰਦੇ ਨੇ ਉਹ ਜੋ ਜਗਤ ਦਾ ਜੀਵਨ ਹੈ, ਗੁਰੂ ਸ਼ਬਦ ਦੇ ਜਾਪ ਦੁਆਰਾ ਜਗਤ ਦੇ ਜੀਵਨ ਦਾ ਜੀਵ ਰੂਪੀ ਇਸਤਰੀ ਆਨੰਦ ਮਾਣਦੀ ਹੈ, ਔਰ ਉਸਦੇ ਮਨ ਤੇ ਤਨ ਵਿੱਚ ਉਸਦਾ ਬਕਾਇਦਾ ਛਾਪ ਰਹਿੰਦੀ ਹੈ। ਉਸਦੇ ਮਨ ਦੇ ਉੱਤੇ ਬਕਾਇਦਾ ਉਸ ਪਰਿਪੂਰਨ ਪਰਮਾਤਮਾ ਦਾ ਪ੍ਰਭਾਵ ਰਹਿੰਦਾ ਹੈ, ਐਸੀ ਉਸਦੀ ਤਰਜ਼ੇ ਜ਼ਿੰਦਗੀ ਬਣ ਜਾਂਦੀ ਹੈ। ਅੰਡਜ ਜੇਰਜ ਸੇਤਜ ਉਦਭੁਜ ਘਟ ਘਟ ਜੋਤ ਸਮਾਣ। ਚਾਰ ਖਾਣੀਆਂ ਨੇ ਜਿੱਥੋਂ ਜੀਵਨ ਉਤਪੰਨ ਹੁੰਦਾ ਹੈ। ਸਭ ਤੋਂ ਵੱਡੀ ਖਾਣ ਹੈ ਅੰਡੇ, ਦੂਜੀ ਖਾਣ ਹੈ ਜੇਰ ਪੇਟ, ਤੀਜੀ ਖਾਣ ਹੈ ਉਤਪੁੱਜ, ਔਰ ਚੌਥੀ ਹੈ ਸੇਤਜ ਪਸੀਨੇ ਤੋਂ ਪੈਦਾ ਹੋਣਾ। ਇਹ ਜੋ ਜੀਵਨ ਅਸੀਂ ਪ੍ਰਿਥਵੀ ਤੇ ਦੇਖ ਰਹੇ ਹਾਂ ਇਹ ਚਾਰ ਖਾਣੀਆਂ ਦੁਆਰਾ ਹੀ ਜਗਤ ਦੇ ਜੋ ਹੈ ਪ੍ਰਚਲਿਤ ਹੁੰਦਾ ਹੈ। ਜੀਵ ਇਹਨਾਂ ਦੇ ਰਾਹੀਂ ਬਾਹਰ ਆਉਂਦੇ ਨੇ, ਕੁਛ ਅੰਡਿਆਂ ਰਾਹੀਂ, ਕੁਛ ਪੇਟ ਰਾਹੀਂ, ਕੁਛ ਪਸੀਨੇ ਤੇ ਮੈਲ ਦੇ ਰਾਹੀਂ, ਤੇ ਕੁਝ ਧਰਤੀ ਦੇ ਚੋਂ ਉਤਪੰਨ ਹੁੰਦੀ ਹੈ ਜੈਸੇ ਕਿ ਬਨਸਪਤੀ। ਅੰਡਜ ਜੇਰਜ ਸੇਤਜ ਉਤਭੁਜ ਘਟ ਘਟ ਜੋਤ ਸਮਾਣੀ। ਸ਼ਬਦ ਦਾ ਰੰਗ ਮਾਣਦਿਆਂ ਮਾਣਦਿਆਂ ਜੀਵ ਰੂਪੀ ਇਸਤਰੀ ਨੂੰ ਇਹ ਸਮਝ ਪੈ ਜਾਂਦੀ ਹੈ ਹੇ ਪਰਿਪੂਰਨ ਪਰਮਾਤਮਾ, ਅੰਡਿਆਂ ਦੇ ਜੋ ਜੀਵਨ ਹੈ ਉਸ ਵਿੱਚ ਵੀ ਤੇਰਾ ਹੀ ਜੀਵਨ ਹੈ, ਪੇਟ ਦੇ ਅੰਦਰ ਜੋ ਜੀਵਨ ਹੈ ਉਸ ਦੇ ਅੰਦਰ ਵੀ ਤੇਰਾ ਹੀ ਜੀਵਨ ਹੈ, ਪਸੀਨੇ ਤੇ ਮਹਿਲ ਦੇ ਜੋ ਜੀਵਨ ਬਣਦਾ ਹੈ ਉਸ ਦੇ ਵਿੱਚ ਵੀ ਤੇਰਾ ਹੀ ਜੀਵਨ ਹੈ, ਔਰ ਬਨਸਪਤੀ ਦੇ ਵਿੱਚ ਵੀ ਤੂੰ ਰਮਿਆ ਹੋਇਆ। ਚਾਰੇ ਖਾਣੀਆਂ ਦੇ ਵਿੱਚ ਹੇ ਪਰਿਪੂਰਨ ਪਰਮਾਤਮਾ ਤੇਰੀ ਹੀ ਲੀਨਤਾ ਹੈ। ਅੰਡਜ ਜੇਰਜ ਸੇਤਜ ਉਤਭੁਜ ਘਟ ਘਟ ਜੋਤ ਸਮਾਣੀ। ਦਰਸ਼ਨ ਦਿਓ ਦਯਾਪਤ ਦਾਤੇ ਗਤ ਭਾਵੋ ਮਤ ਦੇਹੁ। ਇਸ ਤਰ੍ਹਾਂ ਇਸ ਠੰਡੇ ਮਹੀਨੇ ਵਿੱਚ ਜਿਸ ਦੇ ਵਿੱਚ ਭਿਅੰਕਰ ਕੱਕਰ ਬਰਫ਼ ਤੇ ਸੀਤ ਲਹਿਰ ਚੱਲ ਰਹੀ ਹੈ, ਅਗਰ ਜੀਵ ਰੂਪੀ ਇਸ ਤਰ੍ਹਾਂ ਦੀ ਅਰਦਾਸ ਕਰੇ ਦਰਸ਼ਨ ਦੇਹੋ ਦਯਾਪਤ ਦਾਤੇ ਗਤ ਭਾਵੋ ਮਤ ਦੇਹੁ, ਇਹ ਪਰਿਪੂਰਨ ਪਰਮਾਤਮਾ ਤੂੰ ਮਤ ਦੇ ਐਸੀ ਕਿ ਤੈਨੂੰ ਸੋਚਾਂ ਤੇ ਤੇਰੇ ਦਰਸ਼ਨ ਦੀ ਤਾਂਗ ਅੰਦਰ ਪੈਦਾ ਹੋਵੇ, ਮੈਂ ਐਸੀ ਚਾਹਤ ਆਪਣੀ ਮਤ ਦੇ ਅੰਦਰ ਪੈਦਾ ਕਰ ਸਕਾਂ। ਇਹ ਪ੍ਰਭੂ ਐਸੀ ਮਤ ਦੇ, ਐਸੀ ਸੋਚਣੀ ਦੇ, ਤਾਂ ਕਿ ਇਹ ਮਹੀਨਾ ਮੇਰਾ ਸੁੱਖਾਂ ਦਾ ਬਤੀਤ ਹੋਵੇ। ਪਰਿਪੂਰਨ ਪਰਮਾਤਮਾ ਹੇ ਦਇਆ ਦੇ ਘਰ, ਹੇ ਦਇਆ ਦੇ ਸਾਗਰ, ਤੂੰ ਰਹਿਮਤ ਕਰ, ਬਖਸ਼ਿਸ਼ ਕਰ, ਐਸੀ ਮਤ ਦੇ, ਮੈਂ ਤੈਨੂੰ ਸੋਚਾਂ, ਮੈਂ ਤੈਨੂੰ ਯਾਦ ਕਰਾਂ, ਮੈਂ ਤੇਰੀ ਮੰਗ ਕਰਾਂ, ਮੈਂ ਤੇਰੇ ਦਰਸ਼ਨਾਂ ਦੀ ਲੋਚ ਦੇ ਜ਼ਿੰਦਗੀ ਬਤੀਤ ਕਰਾਂ। ਨਾਨਕ ਰੰਗ ਰਵੇ ਰਸ ਰਸੀਆ ਹਰ ਸਿਉਂ ਪ੍ਰੀਤ ਸਨੇਹੋ। ਪੋਖ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਇਸੇ ਰੰਗ ਵਿੱਚ ਰੰਗੀ ਜਾਏ ਤਾਂ ਸਾਰਾ ਮਹੀਨਾ ਆਨੰਦਮਈ ਬਤੀਤ ਹੁੰਦਾ ਹੈ।